ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਆਸਟ੍ਰੇਲੀਆ ਦੀਆਂ ਖਬਰਾਂ 'ਤੇ ਝਾਤ ਮਾਰਨ ਦਾ। 22 ਅਪ੍ਰੈਲ ਦਾ ਮਹੀਨਾ ਵੀ ਸੋਚੋ ਵੀ ਸੋਮਵਾਰ ਦਾ ਦਿਨ ਆ, ਉਹ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਜੋ ਸ਼ਨੀਵਾਰ ਦੇ ਦਿਨ ਵਾਪਰਿਆ ਸੀ, ਬੀਤੇ ਸ਼ਨੀਵਾਰ ਦੇ ਦਿਨ ਜਦੋਂ ਆਸਟ੍ਰੇਲੀਆ ਦੇ ਵਿੱਚ ਇੱਕ ਸ਼ੋਪਿੰਗ ਸੈਂਟਰ ਦੇ ਵਿੱਚ ਛੁਰੇਮਾਰੀ ਹੋਈ, 6 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਕਈ ਲੋਕ ਜਿਹੜੇ ਨੇ ਜ਼ਖਮੀ, ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ, ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਇਸ ਸਾਰੇ ਘਟਨਾਕ੍ਰਮ ਦੇ ਵਿੱਚ, ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੱਲ੍ਹ ਦੇ ਦਿਨ ਵੱਡਾ ਇਕੱਠ ਹੋਇਆ। ਬੰਡਾਈ ਜੰਕਸ਼ਨ ਦੇ ਉੱਤੇ ਜੋ ਕੁਛ ਹੋਇਆ ਵਾਪਰਿਆ ਉਸ ਚੀਜ਼ ਨੂੰ ਲੈ ਕੇ ਭਾਈਚਾਰੇ ਦੇ ਵਿੱਚੋਂ ਦੂਰ ਦਰੇਡਿਓਂ ਲੋਕ ਜਿਹੜੇ ਉਹਨਾਂ ਨੇ ਪਹੁੰਚ ਕਰਕੇ ਇਸ ਜਗ੍ਹਾ ਦੇ ਉੱਤੇ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਲੋਕ ਕਾਫੀ ਭਾਵੁਕ ਵੀ ਨਜ਼ਰ ਆਏ, ਖਾਸ ਤੌਰ ਦੇ ਉੱਤੇ ਔਰਤਾਂ, ਕਿਉਂਕਿ ਇਸ ਹਮਲੇ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਕਾਤਲ ਦੇ ਵੱਲੋਂ ਜ਼ਿਆਦਾਤਰ ਔਰਤਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਜਿਹੜੇ ਮਰਦ ਇਸ ਹਮਲੇ ਦੇ ਵਿੱਚ ਮਾਰੇ ਗਏ, ਜਿਨ੍ਹਾਂ ਵਿੱਚ ਕਿ ਸਿਕਿਉਰਿਟੀ ਗਾਰਡ ਸੀ, ਉਹ ਇਸ ਤਰੀਕੇ ਦੇ ਨਾਲ ਵੇਖਿਆ ਜਾ ਰਿਹਾ ਕਿ ਉਹ ਐਕਸੀਡੈਂਟਲੀ ਸ਼ਾਇਦ ਇਸ ਹਮਲਾਵਰ ਦੇ ਸਾਹਮਣੇ ਆ ਕੇ, ਜ਼ਿਆਦਾਤਰ ਵੇਖਿਆ ਜਾਵੇ ਤਾਂ ਇਹਨੇ ਜਾਣਬੁੱਝ ਕੇ ਔਰਤਾਂ ਦੇ ਉੱਤੇ ਹੀ ਹਮਲਾ ਕੀਤਾ। ਸੋ ਇਸ ਨੂੰ ਵੀ ਅਲੱਗ ਅਲੱਗ ਤਰੀਕੇ ਦੇ ਨਾਲ ਹੁਣ ਵੇਖਿਆ ਜਾ ਰਿਹਾ। ਕਈ ਇਹਨੂੰ ਇੱਦਾਂ ਕਹਿ ਰਹੇ ਨੇ ਕਿ ਉਹਨੇ ਸਿਰਫ ਕਮਜ਼ੋਰ ਜਿਹੜੇ ਦਿਖੇ, ਜਿਨ੍ਹਾਂ ਦੇ ਉੱਤੇ ਲੱਗਿਆ ਕਿ ਉਹਨੇ ਹਮਲਾ ਕਰ ਲੈਣਾ ਵਾ, ਉਹਨਾਂ ਨੂੰ ਮਾਰ ਦੇਣਾ, ਉਹਨਾਂ ਨੂੰ ਹੀ ਉਹਨੇ ਟਾਰਗੇਟ ਬਣਾਇਆ, ਜਿਨ੍ਹਾਂ ਦੇ ਵਿੱਚੋਂ ਕਿ ਔਰਤਾਂ ਇੱਕ ਸੌਫਟ ਟਾਰਗੇਟ ਸੀ। ਕਿਉਂਕਿ ਕੁਛ ਕੁ ਝਲਕਾਂ ਦੇ ਵਿੱਚ ਇਹ ਵੇਖਿਆ ਵੀ ਜਾ ਸਕਦਾ ਵੀਡੀਓਜ਼ ਦੇ ਵਿੱਚ ਕਿ ਕਈ ਬੰਦਿਆਂ ਤੋਂ ਚਾਕੂ ਵਿਖਾ ਕੇ ਉਹਨਾਂ ਨੂੰ ਪਿੱਛੇ ਧਕੇਲਦਾ ਅੱਗੇ ਵੱਧਦਾ ਜਾ ਰਿਹਾ ਵਾ। ਸੋ ਇਸ ਸਾਰੇ ਕੁਛ ਦੇ ਵਿੱਚ ਕਾਫੀ ਲੋਕਾਂ ਨੇ ਜਿਹੜਾ ਕੱਲ੍ਹ ਦੇ ਦਿਨ ਸ਼ਮੂਲੀਅਤ ਕਰਕੇ ਆਪਣੀਆਂ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ। ਸੋ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਵੀ ਜਿਹੜੇ ਵਿਛੜੇ ਜੀ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਦਭਾਵਨਾ ਜਿਤਾਈ ਹੈ। ਇਸ ਸਾਰੇ ਘਟਨਾਕ੍ਰਮ ਦੇ ਵਿੱਚ ਪਾਕਿਸਤਾਨੀ ਭਾਈਚਾਰੇ ਤੋਂ 2 ਜਿਹੜੇ ਸਿਕਿਉਰਿਟੀ ਗਾਰਡ ਨੇ ਉਹ ਇਨਵੋਲਵ ਸੀ, ਇੱਕ ਜਿਹੜਾ ਕਿ ਜ਼ਖਮੀ ਹੋਇਆ ਸੀ ਅਤੇ ਦੂਸਰਾ ਜਿਹਨੇ ਆਪਣੀ ਜਾਨ ਗਵਾ ਦਿੱਤੀ। ਇਹਨਾਂ ਦੋਵਾਂ ਨੂੰ ਹੀ ਯਾਦ ਕੀਤਾ ਜਾ ਰਿਹਾ। ਸੋ ਪਾਕਿਸਤਾਨੀ ਭਾਈਚਾਰੇ ਦੇ ਵੱਲੋਂ ਇੱਕ ਬਲੱਡ ਕੈਂਪ ਵੀ ਜਿਹੜਾ ਇਸ ਬਾਬਤ ਚਲਾਇਆ ਜਾ ਰਿਹਾ ਵਾ, ਤਾਂ ਕਿ ਇੱਕ ਸੋਹਣੇ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਇਸ ਗਈ ਰੂਹ ਨੂੰ ਜਿਹੜਾ ਯਾਦ ਕੀਤਾ ਜਾਵੇ। ਨਾਲ ਦੀ ਨਾਲ ਮੰਗ ਇਹ ਉੱਠ ਰਹੀ ਆ ਕਿ ਲੋਕਲ ਹੀਰੋ ਦਾ ਖਿਤਾਬ ਵੀ ਜਿਹੜਾ ਵਾ ਇਸ ਵਾਰੀ ਇਸ ਵਿਛੜੀ ਰੂਹ ਨੂੰ ਦੇਣਾ ਚਾਹੀਦਾ। ਸੋ ਪਾਕਿਸਤਾਨੀ ਭਾਈਚਾਰੇ ਦੇ ਵਿੱਚ ਇਸ ਸੰਬੰਧ ਦੇ ਵਿੱਚ ਹੁਣ ਪ੍ਰੈਸ਼ਰ ਬਣਾਇਆ ਜਾ ਰਿਹਾ, ਜਿਹਦੇ ਵਿੱਚ ਕਿ ਇਕੱਲਾ ਪਾਕਿਸਤਾਨੀ ਭਾਈਚਾਰਾ ਨਹੀਂ, ਹੋਰ ਵੀ ਆਸ ਪਾਸ ਤੋਂ ਜਿਹੜੇ ਲੋਕ ਨੇ ਉਹ ਇਸ ਚੀਜ਼ ਨੂੰ ਸਪੋਰਟ ਜ਼ਰੂਰ ਕਰ ਰਹੇ ਨੇ। ਕੱਲ੍ਹ ਦੇ ਦਿਨ ਜਿਹੜੇ ਇੱਕ ਮਹਿਲਾ ਪੁਲਿਸ ਕਰਮੀ ਜਿਹਨੇ ਕਿ ਗੋਲੀ ਮਾਰ ਕੇ ਉਸ ਵੈਸ਼ੀ ਨੂੰ ਮਾਰਿਆ ਸੀ, ਸੋ ਉਸਦੇ ਗੱਲ ਲੱਗ ਕੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਆਪਣਾ ਦਿਲ ਹੌਲਾ ਕੀਤਾ। ਸੋ ਇਹਦੇ ਨਾਲ ਨਾਲ ਹੀ ਕੱਲ੍ਹ ਦੇ ਦਿਨ ਹਾਈ ਪੁਆਇੰਟ ਦੇ ਵਿੱਚ ਇੱਕ ਛੁਰੇਮਾਰੀ ਦੀ ਘਟਨਾ ਵਾਪਰੀ, ਜਿਹਦੇ ਨਾਲ ਫਿਰ ਸਾਰਾ ਕੁਛ ਜਿਹੜਾ ਉਹ ਲੋਕਾਂ ਦਾ ਤਰੋਤਾਜ਼ਾ ਹੋ ਗਿਆ ਸੀ। ਹਾਈ ਪੁਆਇੰਟ ਦੇ ਵਿੱਚ ਜਿਹੜੇ ਪਾਸੇ ਸਿਨਮੇ ਨੇ, ਉਸ ਪਾਸੇ ਨੂੰ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਅਤੇ ਇੱਕ ਕੋਰੀਅਨ ਬਾਰਬੀਕਿਊ ਆ ਉਹਦੇ ਲਾਗੇ ਇਹ ਹਾਦਸਾ ਕੱਲ੍ਹ ਦੇ ਦਿਨ ਵਾਪਰਿਆ। 2 ਨੌਜਵਾਨ ਜਿਹੜੇ ਨੇ ਉਹ ਆਪਸ ਵਿੱਚ ਲੜੇ, ਜਿਹਦੇ ਵਿੱਚੋਂ ਇੱਕ ਨੇ ਬਾਅਦ ਵਿੱਚ ਚਾਕੂ ਕੱਢ ਕੇ ਦੂਸਰੇ ਦੇ ਉੱਤੇ ਹਮਲਾ ਕਰ ਦਿੱਤਾ। ਖੈਰ ਬੀਤੀ ਰਾਤ ਤੱਕ ਦੀਆਂ ਜੋ ਅਪਡੇਟ ਆ ਰਹੀਆਂ ਸੀ ਉਹਦੇ ਮੁਤਾਬਿਕ ਹਾਲੇ ਤੱਕ ਇਸ ਦੋਸ਼ੀ ਨੂੰ ਜਿਹੜਾ ਫੜਿਆ ਨਹੀਂ ਸੀ ਜਾ ਸਕਿਆ। ਫਿਲਹਾਲ ਇਹੋ ਹੀ ਕਿਹਾ ਜਾ ਰਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜ਼ਰੂਰ ਸਾਹਮਣੇ ਆ ਕੇ ਦੱਸੇ। ਇੱਧਰ ਜੇਕਰ ਗੱਲ ਕਰੀਏ ਆਪਾਂ ਦੂਸਰਾ ਜਿਹੜਾ ਇੰਸੀਡੈਂਟ ਬੀਤੇ ਜਿਹੜਾ ਲਾਸਟ ਸੋਮਵਾਰ ਨੂੰ ਵਾਪਰਿਆ ਸੀ, ਸੋ ਉਹਦੇ ਵਿੱਚ ਇੱਕ ਚਰਚ ਦੇ ਵਿੱਚ ਇੱਕ ਨੌਜਵਾਨ ਨੇ ਹਮਲਾ ਕੀਤਾ ਸੀ, ਜਿਹਨੂੰ ਕਿ ਬਾਅਦ ਵਿੱਚ ਅੱਤਵਾਦੀ ਹਮਲਾ ਜਿਹੜਾ ਕਰਾਰ ਦੇ ਦਿੱਤਾ ਗਿਆ। ਸੋ ਉਸੇ ਸੰਬੰਧ ਦੇ ਵਿੱਚ ਵੀ ਹੁਣ ਪੁਲਿਸ ਦੇ ਵੱਲੋਂ ਭਾਲ ਚੱਲ ਰਹੀ ਹੈ। ਪੁਲਿਸ ਦੇ ਵੱਲੋਂ ਉਹਨਾਂ ਲੋਕਾਂ ਦੀ ਭਾਲ ਚੱਲ ਰਹੀ ਹੈ ਜਿਨ੍ਹਾਂ ਨੇ ਬਾਅਦ ਵਿੱਚ ਪੁਲਿਸ ਪਹੁੰਚਣ ਦੇ ਉੱਤੇ ਬਾਹਰ ਪੁਲਿਸ ਦੇ ਨਾਲ ਜਿਹੜਾ ਮਿਸਬਿਹੇਵ ਕੀਤਾ। ਇਹਨਾਂ ਦੇ ਵਿੱਚੋਂ 12 ਜਾਣਿਆਂ ਦੀਆਂ ਇਮੇਜਸ, ਚਾਹੇ ਉਹ ਡਰੋਨ ਦੇ ਰਾਹੀਂ ਲਈਆਂ ਗਈਆਂ ਹੋਣ, ਹੈਲੀਕਾਪਟਰ ਦੇ ਰਾਹੀਂ, ਜਾਂ ਫਿਰ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਹੋਣ, ਜਾਂ ਉਸ ਚਰਚ ਦੇ ਵਿੱਚ ਲੱਗੇ ਜਿਹੜੇ CCTV ਕੈਮਰੇ ਨੇ, ਇਹਨਾਂ ਸਾਰਿਆਂ ਦੀ ਮਦਦ ਦੇ ਨਾਲ 12 ਲੋਕ ਉਹ ਆਇਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਨੇ ਕਿ ਪੁਲਿਸ ਦੇ ਨਾਲ ਮਿਸਬਿਹੇਵ ਕੀਤਾ, ਕਾਫੀ ਅਗਰੈਸਿਵ ਨਜ਼ਰ ਆਏ। ਸੋ ਉਹਨਾਂ ਨੇ ਕਈ ਪੁਲਿਸ ਕਰਮੀ ਜਿਹੜੇ ਆ ਉਹ ਜ਼ਖਮੀ ਵੀ ਕਰ ਦਿੱਤੇ ਸੀ। ਸੋ ਇਹਨਾਂ 12 ਜਾਣਿਆਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ ਨੇ, ਇਹਨਾਂ ਨੂੰ ਹੁਣ ਲੱਭਿਆ ਜਾ ਰਿਹਾ। ਦੱਸ ਦਈਏ ਕਿ ਨਿਊ ਸਾਊਥ ਵੇਲ ਪੁਲਿਸ ਨੇ 3 ਲੋਕ ਜਿਹੜੇ ਨੇ ਇਸ ਸਿਲਸਿਲੇ ਦੇ ਵਿੱਚ ਗ੍ਰਿਫਤਾਰ ਕਰ ਵੀ ਲਏ ਸੀ। ਪੁਲਿਸ ਦਾ ਇਹ ਕਹਿਣਾ ਕਿ ਵੈਸੇ ਤਾਂ 100 ਹੀ ਲੋਕ ਸੀ ਉਸ ਸਮੇਂ ਜਦੋਂ ਉਹ ਪਹੁੰਚੇ, ਅਤੇ ਜਿਹੜੇ ਤਰੀਕੇ ਦੇ ਨਾਲ ਉਹ ਪੁਲਿਸ ਦੇ ਨਾਲ ਵੀ ਪੇਸ਼ ਆਏ, ਪਰ ਉਹਨਾਂ ਸਾਰਿਆਂ ਦੇ ਵਿੱਚੋਂ ਇਹ ਜਿਹੜੇ 12 ਸੀ ਇਹ ਜ਼ਿਆਦਾ ਅਗਰੈਸਿਵ ਸੀ ਅਤੇ ਕਿਸੇ ਦੀ ਮਨ ਸੁਣ ਨਹੀਂ ਸੀ ਰਹੇ। ਸੋ ਇਸ ਕਰਕੇ ਇਹਨਾਂ ਨੂੰ ਜਿਹੜਾ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ, ਅਤੇ ਇਹਨਾਂ ਤਸਵੀਰਾਂ ਦੇ ਜ਼ਰੀਏ ਜੇਕਰ ਕੋਈ ਵੀ ਇਹਨਾਂ ਨੂੰ ਜਾਣਦਾ ਹੈ ਤਾਂ ਉਹ ਸਾਡੇ ਤੱਕ ਜ਼ਰੂਰ ਜਾਣਕਾਰੀ ਪਹੁੰਚਾ ਦੇਵੇ। ਇੱਧਰ ਜੇਕਰ ਆਪਾਂ ਵਿਕਟੋਰੀਆ ਦੇ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਕਈ ਪਰਿਵਾਰਾਂ ਨੂੰ ਨੋਟਿਸ ਭੇਜ ਰਹੇ ਨੇ, ਉਹਨਾਂ ਨੂੰ ਬੈਂਕਰਪਸੀ ਦੇ ਲਈ ਕੋਰਟ ਤੱਕ ਜਿਹੜਾ ਘਸੀਟਿਆ ਜਾਣ ਦੀਆਂ ਤਿਆਰੀਆਂ ਨੇ। ਇਸ ਤੋਂ ਪਹਿਲਾਂ ਵੀ ਕਈ ਪਰਿਵਾਰਾਂ ਦੇ ਉੱਤੇ ਇੱਦਾਂ ਦੀ ਕਾਰਵਾਈ ਹੋਈ ਦੱਸੀ ਜਾ ਰਹੀ ਹੈ। ਅਸਲ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਇੰਨੀਆਂ ਕੁ ਜ਼ਿਆਦੀਆਂ ਵੱਧ ਗਈਆਂ ਨੇ ਕਿ ਮਾਪੇ ਇਹ ਸਕੂਲ ਦੀਆਂ ਫੀਸਾਂ ਜਿਹੜੀਆਂ ਨੇ ਨਹੀਂ ਦੇ ਪਾ ਰਹੇ। ਵੈਸੇ ਵੇਖਿਆ ਜਾਵੇ ਤਾਂ ਵਿਕਟੋਰੀਆ ਦੇ ਵਿੱਚ ਵੈਸੇ ਵੀ ਬਾਕੀ ਸਾਰੀਆਂ ਸਟੇਟਸ ਦੇ ਨਾਲੋਂ ਵੱਧ ਫੀਸਾਂ ਨੇ, ਚਾਹੇ ਉਹ ਸਰਕਾਰੀ ਸਕੂਲ ਹੋਣ ਅਤੇ ਚਾਹੇ ਉਹ ਪ੍ਰਾਈਵੇਟ। ਸਭ ਤੋਂ ਵਧੇਰੇ ਫੀਸਾਂ ਇੱਥੇ ਹੀ ਲਈਆਂ ਜਾਂਦੀਆਂ ਨੇ। ਪ੍ਰਾਈਵੇਟ ਸਕੂਲਾਂ ਨੇ ਵੈਸੇ ਵੀ ਵਾਧਾ ਵੀ ਜਿਹੜਾ ਵਾ ਉਹ ਬਹੁਤ ਕੀਤਾ। ਵਿਕਟੋਰੀਆ 'ਚ ਵੈਸੇ ਵੀ ਫੀਸਾਂ ਵੱਧ ਅਤੇ ਪਿਛਲੇ ਸਮੇਂ ਦੇ ਵਿੱਚ ਸਭ ਤੋਂ ਵੱਧ ਵਾਧਾ ਵੀ ਇੱਥੇ ਦਰਜ ਕੀਤਾ ਗਿਆ। ਕਹਿੰਦੇ ਨੇ 40% ਦਾ ਵਾਧਾ ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ ਕੀਤਾ ਗਿਆ ਵਾ। ਸੋ ਅਜਿਹੇ ਦੇ ਵਿੱਚ ਜਿਹੜਾ ਇਹ ਵਾਧਾ ਵਾ ਉਹ ਕਾਫੀ ਹੱਦ ਤੱਕ ਮਾਪਿਆਂ ਨੂੰ ਪਰੇਸ਼ਾਨ ਕਰਕੇ ਗਿਆ। ਵਿਕਟੋਰੀਆ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਮਾਪਿਆਂ ਦਾ ਇਹ ਕਹਿਣਾ ਕਿ ਦੋਵੇਂ ਹੀ ਸੈਕਟਰ, ਚਾਹੇ ਉਹ ਪਬਲਿਕ ਹੋਣ ਅਤੇ ਚਾਹੇ ਉਹ ਪ੍ਰਾਈਵੇਟ ਹੋਣ, ਸੋ ਉਹਨਾਂ ਦੇ ਵਿੱਚ ਜਿੱਥੇ ਜਿਹੜੇ ਸਰਕਾਰੀ ਦੇ ਵਿੱਚ $570 ਦਾ ਜਿਹੜਾ ਵਾਧਾ ਅਤੇ ਇੱਧਰ ਜਿਹੜੇ ਪ੍ਰਾਈਵੇਟ ਨੇ ਉਹਨਾਂ ਦੇ ਵਿੱਚ ਔਨ ਐਵਰੇਜ $9,275 ਤੱਕ ਦਾ ਵਾਧਾ ਜਿਹੜਾ ਵਾ ਉਹ 2022 ਦੇ ਵਿੱਚ ਕੀਤਾ ਗਿਆ ਸੀ। ਸੋ ਆਸਟ੍ਰੇਲੀਆ ਦੇ ਜਿਹੜਾ ਇਸ ਟਾਈਮ ਤੋਂ ਲੇਟੈਸਟ ਜਿਹੜਾ ਕਰਕੂਲਮ ਆ ਜਾਂ ਅਸੈਸਮੈਂਟਸ ਨੇ ਜਾਂ ਰਿਪੋਰਟਿੰਗ ਅਥਾਰਟੀ ਦਾ ਡਾਟਾ ਵਾ ਉਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਛਾਪੀਆਂ ਗਈਆਂ ਨੇ। ਹੈਰਲਡ ਸਨ ਦੇ ਹਵਾਲੇ ਦੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਪ੍ਰਾਈਵੇਟ ਫੀਸਾਂ ਜਿਹੜੀਆਂ ਸਭ ਤੋਂ ਵਧੇਰੇ ਵਧੀਆਂ ਨੇ, ਜਾਂ ਫਿਰ ਕੈਥੋਲਿਕ ਸਕੂਲ ਜਾਂ ਫਿਰ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਵਿੱਚ ਸਭ ਤੋਂ ਵਧੇਰੇ ਇਸ ਟਾਈਮ ਦੇ ਉੱਤੇ ਵਾਧਾ ਵੇਖਿਆ ਗਿਆ। ਬਹੁਤ ਪਰਿਵਾਰ ਜਦੋਂ ਇਹ ਗੱਲ ਆਉਂਦੀ ਹੈ ਕਿ ਕਿੰਨਾ ਕੁ ਆਖਿਰਕਾਰ ਕਰਜ਼ਾ ਸੀ, ਤਾਂ ਜ਼ਿਆਦਾਤਰ ਜਿਹੜੀ ਐਵਰੇਜ ਆ ਉਹ ਜਿਹੜਾ 6,000 ਤੱਕ ਦੇ ਸਿਰਫ ਬਿੱਲ ਨੇ ਜਿਨ੍ਹਾਂ ਨੂੰ ਲੈ ਕੇ ਅਦਾਲਤ ਤੱਕ ਇਹਨਾਂ ਪਰਿਵਾਰਾਂ ਨੂੰ ਲੈ ਕੇ ਜਾਇਆ ਜਾ ਰਿਹਾ, ਜਾਂ ਫਿਰ ਇੱਦਾਂ ਵੀ ਆਪਾਂ ਕਹਿ ਲਈਏ ਕਿ ਪਰਿਵਾਰਾਂ ਦੇ ਕੋਲ 6,000 ਦੀਆਂ ਵੀ ਦੇਣਦਾਰੀਆਂ ਔਖੀਆਂ ਹੋਈਆਂ ਪਈਆਂ ਨੇ ਇਸ ਮੰਦਹਾਲੀ ਦੇ ਵਿੱਚ। ਕੋਫੀਲਡ ਗ੍ਰਾਮਰ ਦਾ ਵੀ ਨਾਂ ਸਾਹਮਣੇ ਆ ਰਿਹਾ ਵਾ ਜਿਹਦੇ ਵਿੱਚ ਕਿ ਬੈਂਕਰਪਸੀ ਦੇ ਜਿਹੜੇ ਕੇਸ ਆ, ਪਿਛਲੇ ਸਾਲ ਵੀ 3 ਬੈਂਕਰਪਸੀ ਦੇ ਕੇਸ ਸਾਹਮਣੇ ਆਏ ਸੀ ਜਿਨ੍ਹਾਂ ਦੀ ਕਿ 9,000 ਦੇ ਆਸ ਪਾਸ ਮਾਪਿਆਂ ਦੀ ਪੇਮੈਂਟ ਸੀ। ਇਸ ਤੋਂ ਇਲਾਵਾ ਟ੍ਰਿਨਿਟੀ ਗ੍ਰਾਮਰ ਦੀ ਵੀ ਜਿਹੜੀ ਗਿਣਤੀ ਆਉਂਦੀ ਹੈ ਜਿਹਦੇ ਵਿੱਚ ਕਿ 6 ਕੇਸ ਜਿਹੜੇ ਨੇ ਪਿਛਲੇ 4 ਸਾਲਾਂ ਦੇ ਵਿੱਚ ਸਾਹਮਣੇ ਆਏ ਨੇ। ਇਸ ਤੋਂ ਇਲਾਵਾ ਹੋਰ ਕਈ ਸਕੂਲ ਨੇ ਜਿਨ੍ਹਾਂ ਦੇ ਵਿੱਚ ਰੈਤੋ ਮੈਡਵਿਲ ਹਾਲ ਹੈ ਜਿਹਦੇ ਵਿੱਚ ਕਿ ਪੇਰੈਂਟਸ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਇੱਕ ਸੈਟਲਮੈਂਟ ਜਿਹੜੀ ਆ ਉਹ 6,000 ਦੀ ਸਾਹਮਣੇ ਆਈ ਹੈ। ਸੋ ਮਾਪੇ ਇਸ ਚੀਜ਼ ਦੇ ਉੱਤੇ ਵੀ ਜਿਹੜਾ ਹੁਣ ਗਿਲਾ ਕਰ ਰਹੇ ਨੇ ਕਿ ਇੰਨੀ ਥੋੜ੍ਹੀ ਜਿਹੀ ਪੇਮੈਂਟ ਦੇ ਲਈ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਜਿਹੜਾ ਘਸੀਟਿਆ ਜਾ ਰਿਹਾ। ਵੈਸੇ ਵੱਧਦੀਆਂ ਹੋਈਆਂ ਫੀਸਾਂ ਜਿਹੜੀਆਂ ਨੇ ਨਹੀਂ ਮਾਪਿਆਂ ਕੋਲ ਦਿੱਤੀਆਂ ਜਾ ਰਹੀਆਂ, ਇਹ ਵੀ ਕੋਈ ਵੱਡੀ ਗੱਲ ਨਹੀਂ। ਪ੍ਰਾਈਵੇਟ ਸਕੂਲ ਜਿਹੜੇ ਨੇ ਇਸ ਟਾਈਮ ਦੇ ਉੱਤੇ ਪਿਛਲੇ 13 ਵਰ੍ਹਿਆਂ ਦਾ ਜੇ ਰਿਕਾਰਡ ਵੇਖੀਏ ਤਾਂ 2024 ਤੱਕ ਜਿਹੜੇ ਇਹਨਾਂ ਦੀ 1,95,000 ਦੀ ਜਿਹੜੀ ਆ ਉਹ ਪ੍ਰੋਜੈਕਸ਼ਨ ਹੈ। ਇਸ ਤੋਂ ਇਲਾਵਾ ਜੇ ਕੈਥੋਲਿਕ ਸਕੂਲਾਂ ਦੀ ਗੱਲ ਕਰੀਏ ਤਾਂ 3,16,000 ਦੀ ਪ੍ਰੋਜੈਕਸ਼ਨ ਜਿਹੜੀ ਆ ਉਹ ਆਜ਼ਾਦ ਸਕੂਲਾਂ ਦੀ ਆ, ਯਾਨੀ ਕਿ ਜਿਹੜੇ ਇੰਡੀਪੈਂਡੈਂਟ ਤੌਰ ਦੇ ਉੱਤੇ ਰਨ ਕੀਤੇ ਜਾਂਦੇ ਨੇ। ਸੋ ਅਜਿਹੇ ਦੇ ਵਿੱਚ ਇਹ ਵੀ ਸਵਾਲ ਉੱਠ ਰਹੇ ਨੇ ਕਿ ਉਸ ਤਰੀਕੇ ਦੀ ਪੜ੍ਹਾਈ ਦੇ ਵਿੱਚ ਜਿਹੜਾ ਇੰਪਰੂਵਮੈਂਟ ਨਹੀਂ ਵੇਖੀ ਗਈ ਜਿੰਨੀਆਂ ਫੀਸਾਂ ਦੇ ਵਿੱਚ ਵਾਧਾ ਵੇਖਿਆ ਗਿਆ। ਬੈਲਟ ਦੇ ਵਿੱਚ ਇੱਕ ਕੇਸ ਵਾਪਰਿਆ ਸੀ ਜਿਹਦੇ ਵਿੱਚ ਕਿ ਇੱਕ 23 ਸਾਲਾਂ ਲੜਕੀ ਦੀ ਲਾਸ਼ ਇੱਕ ਸੜੀ ਗੱਡੀ ਦੇ ਵਿੱਚੋਂ ਲੱਭੀ ਸੀ। ਹਾਨਾ ਮੈਕਵਰੇ ਜਿਹਦੇ ਕਿ ਫਿਰ ਦੁਬਾਰਾ ਤੋਂ ਚਰਚੇ ਨੇ, ਅਸਲ ਦੇ ਵਿੱਚ ਹੁਣ ਚਰਚੇ ਇਸ ਕਰਕੇ ਨੇ ਕਿਉਂਕਿ ਹਾਨਾ ਮੈਕਵਰੇ ਨੇ ਕਹਿੰਦੇ ਨੇ ਮੰਗ ਕੀਤੀ ਸੀ ਕਿ ਉਹਨੂੰ ਉਹਦੀ ਸਿਕਿਉਰਿਟੀ ਵਧਾ ਦਿੱਤੀ ਜਾਵੇ, ਉਹਦੀ ਜਾਨ ਨੂੰ ਖਤਰਾ। ਸ਼ਾਇਦ ਉਹ ਸਾਰਾ ਕੁਝ ਪਹਿਲਾਂ ਭਾਵ ਗਈ ਸੀ ਕਿ ਉਹਦਾ ਜਿਹੜਾ ਸਾਬਕਾ ਬੋਏਫ੍ਰੈਂਡ ਆ ਉਹ ਉਹਦੇ ਨਾਲ ਕੁਝ ਗਲਤ ਕਰ ਸਕਦਾ ਵਾ। ਸੋ ਇਹ ਅਪਰੂਵ ਵੀ ਕਰ ਦਿੱਤੀ ਗਈ, ਕਹਿੰਦੇ ਨੇ ਕਿ 3 ਅਪ੍ਰੈਲ ਨੂੰ ਇਸ ਚੀਜ਼ ਦੇ ਉੱਤੇ ਅਪਰੂਵਲ ਅਥਾਰਟੀਜ਼ ਨੇ ਦੇ ਦਿੱਤੀ ਸੀ, ਪਰ ਉਸ ਤੋਂ 48 ਘੰਟਿਆਂ ਦੇ ਵਿੱਚ ਹੀ ਬਾਅਦ 'ਚ ਇਹਦੀ ਬੋਡੀ ਜਿਹੜੀ ਆ ਉਹ ਮਿਲਦੀ ਆ। ਵੈਸੇ ਬਤੌਰ ਅਧਿਆਪਕਾ ਇਹ ਜੋਬ ਵੀ ਕਰ ਰਹੀ ਸੀ, ਕਾਫੀ ਚਰਚਿਤ ਚਿਹਰਾ, ਕਾਫੀ ਪਿਆਰ ਵਾਲਾ ਜਿਹੜਾ ਇਹਨੂੰ ਚਿਹਰਾ ਮੰਨਿਆ ਜਾਂਦਾ ਸੀ ਕਹਿੰਦੇ ਬੈਲਰਡ ਦੇ ਵਿੱਚ ਇੱਕ, ਕਿਉਂਕਿ ਹੋਟਲ ਵੀ ਇਹਨਾਂ ਦੇ ਪਰਿਵਾਰ ਦੇ ਵੱਲੋਂ ਰਨ ਕੀਤਾ ਜਾਂਦਾ ਸੀ, ਉਸ ਵਜ੍ਹਾ ਦੇ ਕਰਕੇ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਕਾਫੀ ਆਸ ਪਾਸ ਦੇ ਭਾਈਚਾਰੇ ਦਾ ਪਿਆਰ। ਸੋ ਇਸ ਸਾਰੇ ਕੁਛ ਦੇ ਦਰਮਿਆਨ ਹੁਣ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਕੀ ਜਿਹੜੀ ਸਪੋਰਟ ਜਾਂ ਫਿਰ ਸਿਕਿਉਰਿਟੀ ਇਹਨਾਂ ਨੂੰ ਦਿੱਤੀ ਜਾਣੀ ਸੀ ਕਿ ਉਹਦੇ ਵਿੱਚ ਦੇਰੀ ਕੀਤੀ ਗਈ ਆ, ਇਸ ਵਜ੍ਹਾ ਦੇ ਕਰਕੇ ਇਹ ਸਾਰਾ ਕੁਛ ਵਾਪਰਿਆ। ਖੈਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਲੇ ਇਨਵੈਸਟੀਗੇਸ਼ਨ ਇਹਨਾਂ ਚੀਜ਼ਾਂ ਦੇ ਉੱਤੇ ਫਿਲਹਾਲ ਚੱਲ ਰਹੀ ਆ, ਪਰ ਸੱਚਾਈ ਇਹ ਕਿ ਜਿਹੜਾ ਇਹਦਾ ਸਾਬਕਾ ਬੋਏਫ੍ਰੈਂਡ ਸੀ ਪਹਿਲਾਂ ਹੀ ਇਹਦੀ ਇੱਕ ਕ੍ਰਿਮੀਨਲ ਹਿਸਟਰੀ ਸੀ, ਇਸ ਟਾਈਮ ਦੇ ਉੱਤੇ ਇਹ ਬੇਲ ਦੇ ਉੱਤੇ ਸੀ, ਇਹਨਾਂ ਪਿਓ ਪੁੱਤਾਂ ਦੇ ਉੱਤੇ ਹੀ ਕੇਸ ਚੱਲ ਰਿਹਾ ਸੀ, ਜਿਹਦੀ ਕਿ ਸੁਣਵਾਈ ਜਿਹੜੀ ਹੁਣ ਅਪ੍ਰੈਲ ਦੇ ਵਿੱਚ ਪਹਿਲੇ ਕੇਸ ਦੀ, ਹਾਲਾਂਕਿ ਇਸ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਪਹਿਲੇ ਕੇਸ ਦਾ, ਪਰ ਹਾਂ ਇਹ ਜ਼ਰੂਰ ਕਿ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਨੇ ਕਿ ਇਹਨਾਂ ਨੇ ਪਿਓ ਪੁੱਤਾਂ ਨੇ ਨਵਾਂ ਘਰ ਲੈ ਕੇ ਜਸ਼ਨ ਜ਼ਰੂਰ ਮਨਾਏ ਸੀ ਪਰ ਉਹ ਘਰ ਜਿਹੜਾ ਕਿ ਹੁਣ ਉਦੋਂ ਤੋਂ ਲੈ ਕੇ ਇਨਵੈਸਟੀਗੇਸ਼ਨ ਦਾ ਹਿੱਸਾ ਬਣਿਆ ਪਿਆ ਵਾ ਸੋ ਉਸ ਘਰ ਨੂੰ ਜਿਹੜਾ ਸੀਲ ਕੀਤਾ ਗਿਆ ਪੁਲਿਸ ਦੇ ਵੱਲੋਂ ਇਸ ਘਰ ਦੇ ਵਿੱਚ ਰਹਿਣਾ ਇਹਨਾਂ ਪਿਓ ਪੁੱਤਾਂ ਨੂੰ ਨਸੀਬ ਨਹੀਂ ਹੋਇਆ ਪਰ ਹਾਂ ਇਸ ਕੁੜੀ ਦੀ ਜਾਨ ਜਿਹੜੀ ਜ਼ਰੂਰ ਲੈ ਬੈਠੇ ਇਸ ਕੇਸ ਦੇ ਉੱਤੇ ਹੁਣ ਜਿਹੜਾ 6 ਮਈ ਨੂੰ ਜਿਹੜਾ ਇਹਨਾਂ ਨੂੰ ਕੋਰਟ ਦੇ ਵਿੱਚ ਜਿਹੜਾ ਇਹਨਾਂ ਇਹਦਾ ਬੋਏਫ੍ਰੈਂਡ ਆ ਉਹਨੂੰ ਪੇਸ਼ ਕੀਤੇ ਜਾਣਾ ਇਸ ਦੇ ਨਾਲ ਨਾਲ ਚਰਚਾ ਜਿਹੜੀ ਹਾਲੇ ਤੱਕ ਉਹ ਵੀ ਨਹੀਂ ਠੰਡੀ ਪਈ ਜਿਹੜੀ ਇੱਕ ਹੋਰ ਸਮੰਥਾ ਮਰਫੀ ਨਾਂ ਦੀ ਜਿਹੜੀ ਔਰਤ ਸੀ ਜਿਹੜੀ ਘਰੋਂ ਸੈਰ ਕਰਨ ਦੇ ਲਈ ਨਿਕਲੀ ਕਦੀ ਵੀ ਵਾਪਸ ਨਹੀਂ ਆਈ ਇਹ ਵੀ ਬੈਲਟ ਦਾ ਹੀ ਕੇਸ ਸੀ ਜਿਹਦੇ ਵਿੱਚ ਇੱਕ ਨੌਜਵਾਨ ਲੜਕੇ ਨੇ ਜਿਹੜਾ ਇਹਨੂੰ ਵੀ ਮਾਰ ਮੁਕਾਇਆ ਸੀ ਸੋ ਇਸ ਕੇਸ ਨੂੰ ਵੀ ਫਿਰ ਨਾਲ ਦੀ ਨਾਲ ਹੀ ਪੈਰਲਰ ਯਾਦ ਕੀਤਾ ਜਾ ਰਿਹਾ ਕਿਉਂਕਿ ਇਹ ਵੀ ਇੱਕ ਔਰਤ ਦੀ ਇੱਕ ਮਰਦ ਦੇ ਹੱਥੋਂ ਹੱਤਿਆ ਹੋਈ ਅਤੇ ਨਾਲ ਦੀ ਨਾਲ ਹੁਣ ਜਿਹੜੇ ਚਰਚੇ ਨੇ ਉਹ ਜਿਹੜੇ ਸ਼ਵੇਤਾ ਮਿੰਗਾਨੀ ਜਿਹਦਾ ਕਿ ਬਿੰਨ ਦੇ ਵਿੱਚੋਂ ਜਿਹਦੀ ਲਾਸ਼ ਮਿਲੀ ਸੀ ਜਲੌਂਗ ਦੇ ਲਾਗੋਂ ਸੋ ਇਸ ਔਰਤ ਦੀ ਵੀ ਨਾਲ ਚਰਚਾ ਕੀਤੀ ਜਾ ਰਹੀ ਹੈ ਕਿ ਕਿਹੜੇ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਮੈਲਬਨ 'ਚ ਇਹ ਘਟਨਾਵਾਂ ਵਾਪਰੀਆਂ ਨੇ ਅਤੇ ਕੀ ਸਾਨੂੰ ਕਰਨ ਦੀ ਲੋੜ ਹੈ ਇਸ ਸੰਬੰਧ ਵਿੱਚ ਬੈਲਟ ਦੀ ਕਮਿਊਨਿਟੀ ਲਗਾਤਾਰ ਜਿਹੜਾ ਇਕੱਠ ਵੀ ਕਰ ਰਹੀ ਆ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਦੀਆਂ ਵੀ ਕੋਸ਼ਿਸ਼ਾਂ ਨੇ ਇੱਧਰ ਦੋ ਸਟੇਸ਼ਨ ਜਿਹੜੇ ਨੇ ਦੋ ਰੇਲਵੇ ਸਟੇਸ਼ਨ ਜਿਹਨਾਂ ਕਿ ਬਣਨ ਦੇ ਵਿੱਚ ਕਾਫੀ ਜ਼ਿਆਦਾ ਦੇਰੀ ਵੀ ਲੱਗ ਰਹੀ ਆ 14 ਬਿਲੀਅਨ ਦਾ ਇਹਨਾਂ ਬਿਲੀਅਨ ਦੀ ਇਹਨਾਂ ਦੀ ਲਾਗਤ ਆ ਮੈਟਰੋ ਟਨਲ ਪ੍ਰੋਜੈਕਟ ਦਾ ਇਹ ਪਾਰਟ ਨੇ ਸੋ ਇਹਨਾਂ ਦੇ ਵਿੱਚ ਜਿਹੜੇ ਡਿਲੇ ਹੋ ਰਹੇ ਨੇ ਇਹਨਾਂ ਨੂੰ ਲੈ ਕੇ ਫਿਰ ਦੁਬਾਰਾ ਤੋਂ ਲੋਕਾਂ ਦੇ ਵਿੱਚ ਚਰਚਾ ਛਿੜੀ ਆ ਖਾਸ ਤੌਰ ਦੇ ਉੱਤੇ ਦੋ ਜਿਹੜੇ ਪ੍ਰੋਜੈਕਟ ਨੇ ਇਹਨਾਂ ਨੇ ਕਾਫੀ ਜਿਹੜਾ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਕੀਤਾ ਇਹ ਨੇ ਮੈਟਰੋ ਟਨਲ ਦਾ ਪਾਰਟ ਜਿਹੜਾ ਕਿ ਇੱਕ ਟਾਊਨ ਹਾਲ ਅਤੇ ਦੂਸਰਾ ਜਿਹੜਾ ਸਟੇਟ ਲਾਇਬ੍ਰੇਰੀ ਦੇ ਬਾਹਰ ਜਿਹੜਾ ਸਟੇਸ਼ਨ ਬਣਨਾ ਵਾ ਸੋ ਕਹਿੰਦੇ ਨੇ ਕਿ ਪਿਛਲੇ ਸਾਲ ਦੇ ਅਨੁਮਾਨ ਸੀ ਉਸ ਤੋਂ ਵੀ ਇਹ ਟੱਪ ਚੁੱਕੇ ਨੇ ਹੁਣ ਕਿਹਾ ਇਹ ਜਾ ਰਿਹਾ ਵਾ ਕਿ ਜਿਹੜਾ ਕਰੂ ਆ ਉਹ 24 ਘੰਟੇ ਕੰਮ ਕਰ ਰਿਹਾ ਵਾ ਇਹਨਾਂ ਸਾਈਟਸ ਨੂੰ ਛੇਤੀ ਤੋਂ ਛੇਤੀ ਐਕਟਿਵ ਕਰਨ ਦੇ ਲਈ ਛੇਤੀ ਤੋਂ ਛੇਤੀ ਲੋਕ ਅਰਪਿਤ ਕਰਨ ਦੇ ਲਈ ਸੋ ਜੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਵਰਕਰ ਨੇ ਉਹਨਾਂ ਦੀ ਵੀ ਬਦਲਾ ਬਦਲਾਈ ਇਸ ਟਾਈਮ ਜਿਹੜੀ ਉਹ ਹੁੰਦੀ ਆ ਕਾਫੀ ਸਾਰੇ ਵਾਦ ਵਿਵਾਦ ਦੇ ਵਿੱਚੋਂ ਇਹ ਪ੍ਰੋਜੈਕਟ ਜਿਹੜਾ ਸਮੇਂ ਦਰ ਸਮੇਂ ਲੰਘਿਆ ਸੋ ਹੁਣ ਸਰਕਾਰ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਪ੍ਰੈਸ਼ਰ ਕਿ ਛੇਤੀ ਤੋਂ ਛੇਤੀ ਇਹ ਜਿਹੜੇ ਸਟੇਸ਼ਨ ਨੇ ਇਹਨਾਂ ਨੂੰ ਬਣਾ ਦਿੱਤਾ ਜਾਵੇ ਇੱਧਰ ਜੇ ਆਪਾਂ ਸਰਕਾਰ ਦੀ ਲੋਕਪ੍ਰਿਯਤਾ ਦੀ ਗੱਲ ਕਰੀਏ ਤਾਂ ਇੱਕ ਨਵਾਂ ਜਿਹੜਾ ਹੋਇਆ ਪੋਲ ਆ ਇਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੇ ਐਂਥਨੀ ਐਲਬਨੀਜ਼ੀ ਨੇ ਇਹਨਾਂ ਦੀ ਲੋਕਪ੍ਰਿਯਤਾ ਦੇ ਵਿੱਚ ਕੁਝ ਖਾਸ ਫਰਕ ਨਹੀਂ ਪਿਆ ਹਲਕਾ ਜਿਹਾ ਜਿਹੜੀ ਗਿਰਾਵਟ ਜ਼ਰੂਰ ਵੇਖੀ ਗਈ ਹੈ ਪਰ ਪਾਰਟੀ ਨੂੰ ਯਾਨੀ ਕਿ ਲੇਬਰ ਪਾਰਟੀ ਨੂੰ ਜ਼ਰੂਰ ਫਾਇਦਾ ਹੋਇਆ ਵਾ ਕਾਹਦੇ ਕਰਕੇ ਕਿਉਂਕਿ ਜੋ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਪਿਛਲੇ ਦਿਨਾਂ ਦੇ ਵਿੱਚ ਜ਼ੋਰ ਦਿੱਤਾ ਗਿਆ ਅਨਾਊਂਸਮੈਂਟਾਂ ਕੀਤੀਆਂ ਗਈਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਮੇਡ ਇਨ ਆਸਟ੍ਰੇਲੀਆ ਦੇ ਉੱਤੇ ਜ਼ੋਰ ਦਿੱਤਾ ਜਾਊਗਾ ਦੱਸ ਦੇ ਜਾਈਏ ਕਿ ਕੋਵਿਡ ਦੇ ਸਮੇਂ ਇਹ ਚੀਜ਼ ਜਿਹੜੀ ਆਸਟ੍ਰੇਲੀਆ ਨੂੰ ਭਲੀ ਭਾਂਤ ਜਾਣੀ ਗਈ ਕਿ ਬਾਹਰੋਂ ਜਿਹੜਾ ਆ ਰਿਹਾ ਸਮਾਨ ਆ ਜਾਂ ਬਾਹਰੋਂ ਸਮਾਨ ਲੈ ਕੇ ਆਉਣਾ ਉਹ ਕਿਸੇ ਵੇਲੇ ਵੀ ਆਸਟ੍ਰੇਲੀਆ ਦੇ ਲਈ ਸਮੱਸਿਆ ਬਣ ਸਕਦਾ ਅਤੇ ਬਣਿਆ ਵੀ ਆ ਸੋ ਆਸਟ੍ਰੇਲੀਆ ਦੇ ਵਿੱਚੋਂ ਇੱਕ ਸਮਾਂ ਹੀ ਜਦੋਂ ਸਾਰਾ ਕੁਛ ਹੀ ਜਿਹੜਾ ਖਤਮ ਕਰ ਦਿੱਤਾ ਗਿਆ ਆਸਟ੍ਰੇਲੀਆ ਦੀਆਂ ਬਣੀਆਂ ਚੀਜ਼ਾਂ ਇੱਥੋਂ ਦੀ ਇੰਡਸਟਰੀ ਜਿਹੜੀ ਆ ਉਹਦੀ ਕੋਈ ਵਕਤ ਨਹੀਂ ਖਾਸ ਰਹੀ ਬਾਹਰੋਂ ਸਸਤੇ ਦੇ ਵਿੱਚ ਸਮਾਨ ਜਿਹੜਾ ਉਹ ਮਿਲਣ ਕਰਕੇ ਕਾਫੀ ਹੱਦ ਤੱਕ ਜਿਹੜਾ ਇੱਥੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੋ ਹੁਣ ਸਰਕਾਰ ਦੇ ਵੱਲੋਂ ਇਹ ਐਲਾਨਿਆ ਜਾ ਰਿਹਾ ਹੈ ਕਿ ਜਿਹੜੇ ਇੱਥੇ ਲੋਕਲ ਜੋ ਪ੍ਰੋਡਕਸ਼ਨ ਕੀਤੀ ਜਾਊਗੀ ਉਹਦੇ ਵਿੱਚ ਸਰਕਾਰ ਮਦਦ ਕਰੇਗੀ ਸੋ ਅਜਿਹੇ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਦੇ ਵੱਲੋਂ ਹੁਣ ਮਈ ਦੇ ਵਿੱਚ ਜੋ ਕੇਂਦਰ ਦਾ ਬਜਟ ਐਲਾਨਿਆ ਜਾਣਾ ਉਹਦੇ ਵਿੱਚ ਵੀ ਜਿਹੜੀਆਂ ਹੋਰ ਜਿਹੜੀ ਮੇਡ ਇਨ ਆਸਟ੍ਰੇਲੀਆ ਨੂੰ ਲੈ ਕੇ ਜਿਹੜੇ ਬਜਟ ਰੱਖਿਆ ਜਾਊਗਾ ਇਸ ਸਭ ਕੁਝ ਦੇ ਨਾਲ ਕਿੰਨਾ ਕੁ ਫਰਕ ਪਿਆ ਲੇਬਰ ਪਾਰਟੀ ਨੂੰ ਕਹਿੰਦੇ ਨੇ ਕਿ ਲੇਬਰ ਪਾਰਟੀ ਨੂੰ ਜ਼ਰੂਰ ਇਹਦੇ ਵਿੱਚ ਫਰਕ ਵੇਖਣ ਨੂੰ ਮਿਲਿਆ ਦਾ ਆਸਟ੍ਰੇਲੀਆ ਦੇ ਵਿੱਚ ਛਪੀ ਆ ਜੋ ਇੱਕ ਇਹ ਨਵੀਂ ਰਿਪੋਰਟ ਆ ਉਹਦੇ ਵਿੱਚ ਇਹ ਪਾਇਆ ਗਿਆ ਕਿ ਲੇਬਰ ਅਤੇ ਕੋਲੀਜ਼ਨ ਜਿਹੜਾ ਵਾ ਉਹਨਾਂ ਦੇ ਦਰਮਿਆਨ ਕੋਈ ਜਿਹੜਾ ਖਾਸ ਫਰਕ ਜਿਹੜਾ ਨਹੀਂ ਪਿਆ ਪਰ ਹਾਂ ਪ੍ਰਧਾਨ ਮੰਤਰੀ ਦੀ ਰੇਟਿੰਗ ਦੇ ਵਿੱਚ ਥੋੜ੍ਹਾ ਜਿਹਾ ਜ਼ਰੂਰ ਜਿਹੜਾ ਨੈਗੇਟਿਵ ਵੇਖਣ ਦੇ ਲਈ ਮਿਲਿਆ ਸੋ ਜਿਹਦੇ ਵਿੱਚ ਜਿਹੜੇ ਮਿਸਟਰ ਐਲਬਨੀਜ਼ੀ ਨੇ ਇਸ ਰੇਟਿੰਗ ਦੇ ਮੁਤਾਬਿਕ -6 ਦੇ ਉੱਤੇ ਵੇਖਿਆ ਗਿਆ ਵਾ ਇਹਨਾਂ ਨੂੰ ਜੋ ਕਿ 1 ਪੁਆਇੰਟ ਦੀ ਇੰਪਰੂਵਮੈਂਟ ਆ ਜੋ ਕਿ ਖਾਸ ਵੱਡੀ ਇੰਪਰੂਵਮੈਂਟ ਨਹੀਂ ਇਸ ਅਨਾਊਂਸਮੈਂਟ ਤੋਂ ਬਾਅਦ ਇੱਧਰ ਜੇ ਵਿਰੋਧੀ ਧਿਰ ਦੇ ਨੇਤਾ ਜਿਹੜਾ ਪੀਟਰ ਡਟਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਰੇਟਿੰਗ ਜਿਹੜੀ ਆ ਉਹ ਜਿਹੜਾ ਮਾਈਨਸ ਦੇ ਵਿੱਚ ਹੀ ਹਾਲੇ ਪਰ ਫਿਲਹਾਲ ਜਿਹੜਾ ਸੁਧਰ ਕੇ ਅਤੇ -15 ਦੇ ਉੱਤੇ ਜਿਹੜੀ ਉਹ ਆ ਗਈ ਮਿਸਟਰ ਐਲਬਨੀਜ਼ੀ ਜਿਹੜੇ ਨੇ ਉਹ ਉਹਨਾਂ ਦੇ ਕੋਲ ਬਹੁਤਾ ਫਰਕ ਜਿਹੜਾ ਵੇਖਣ 'ਚ ਨਹੀਂ ਮਿਲਿਆ ਪਰ ਹਾਂ ਹਾਲੇ ਤੱਕ ਵੀ ਜਿਹੜੀ ਪਹਿਲੀ ਪ੍ਰੈਫਰੈਂਸ ਉਹ ਬਣੇ ਪਏ ਨੇ ਲੋਕਾਂ ਦੀ ਪ੍ਰਧਾਨ ਮੰਤਰੀ ਦੇ ਵਜੋਂ ਜੇ ਪਾਰਟੀ ਪ੍ਰੈਫਰੈਂਸ ਦੀ ਗੱਲ ਕਰੀਏ ਤਾਂ ਪਾਰਟੀ ਪ੍ਰੈਫਰੈਂਸ ਦੇ ਵਿੱਚ ਲੇਬਰ ਪਾਰਟੀ ਜਿਹੜੀ 51-49 ਦੇ ਨਾਲ ਇਸ ਟਾਈਮ ਲੋਕਾਂ ਦੀ ਹਾਲੇ ਵੀ ਫੇਵਰੇਟ ਬਣੀ ਪਈ ਆ ਸੋ ਫਿਲਹਾਲ ਇਹ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੁਝਾਨ ਕਿਹੜੇ ਪਾਸੇ ਨੂੰ ਜਾਂਦੇ ਨੇ, ਸਰਕਾਰ ਦੇ ਇਹ ਪਲਾਨ ਜਿਹੜੇ ਕਿੰਨਾ ਕੁ ਅਤੇ ਕਿੱਥੋਂ ਕੁ ਤੱਕ ਲੋਕਾਂ ਨੂੰ ਲੁਭਾ ਪਾਉਂਦੇ ਨੇ। ਇੱਧਰ ਜੇ ਆਪਾਂ ਖੇਡ ਜਗਤ ਦੀ ਗੱਲ ਕਰੀਏ ਤਾਂ ਕੱਲ੍ਹ ਦੇ ਦਿਨ ਦੋ ਮੈਚ ਜਿਹੜੇ ਨੇ ਹੋਏ ਨੇ IPL ਦੇ, ਜਿਹਦੇ ਵਿੱਚ ਕਿ ਕੋਲਕਾਤਾ ਨਾਈਟ ਰਾਈਡਰਸ ਜਿਹੜੇ ਨੇ ਉਹ ਇੱਕ ਦੌੜ ਦੇ ਨਾਲ ਜਿੱਤੇ ਨੇ। ਕਾਫੀ ਫਸਵਾਂ ਇੱਕ ਮੁਕਾਬਲਾ ਜਿਹੜਾ ਇਸ ਕਰਕੇ ਵੀ ਵਿਵਾਦਾਂ ਦੇ ਵਿੱਚ ਰਿਹਾ ਕਿ ਕੋਹਲੀ ਨੂੰ ਗਲਤ ਆਊਟ ਦਿੱਤਾ ਗਿਆ ਅਤੇ ਉੱਥੋਂ ਹੀ ਮੈਚ ਜਿਹੜਾ ਉਹ ਬਦਲ ਗਿਆ, ਪਰ ਫਿਰ ਵੀ ਇਹ ਸਫ਼ਰ ਕੋ ਬਹੁਤਾ ਕਲਕੱਤਾ ਦੇ ਲਈ ਸਸਤਾ ਨਹੀਂ ਰਿਹਾ, ਆਸਾਨ ਨਹੀਂ ਰਿਹਾ। ਕਾਫੀ ਕਰੜੀ ਟੱਕਰ ਜਿਹੜੀ ਆ ਇਸ ਮੁਕਾਬਲੇ ਦੇ ਵਿੱਚ ਵੇਖਣ ਨੂੰ ਮਿਲੀ ਇਹਨਾਂ ਨੂੰ RCB ਦੇ ਕੋਲੋਂ। ਇੱਧਰ ਦੂਸਰੇ ਮੁਕਾਬਲੇ ਦੇ ਵਿੱਚ ਜਿਹੜੀ ਪੰਜਾਬ ਦੀ ਟੀਮ ਹੈ ਕਰੀ ਫਿਰ ਤੋਂ ਹਾਰ ਗਈ ਆ ਗੁਜਰਾਤ ਟਾਈਟਨਸ ਦੇ ਕੋਲੋਂ। ਪੰਜਾਬ ਦੀ ਟੀਮ ਨੇ 142 ਦਾ ਛੋਟਾ ਜਿਹਾ ਜਿਹੜਾ ਟੀਚਾ ਖੜਾ ਕੀਤਾ, ਜਿਹੜਾ ਕਿ ਜਿਹੜੀ ਗੁਜਰਾਤ ਦੀ ਟੀਮ ਸੀ ਉਹਨੇ ਬੜੀ ਆਸਾਨੀ ਦੇ ਨਾਲ ਸਰ ਕਰ ਲਿਆ। ਵੈਸੇ 7 ਵਿਕਟਾਂ ਜਿਹੜੀਆਂ ਨੇ ਫਿਰ ਵੀ ਗਵਾਉਣੀਆਂ ਪਈਆਂ। ਸੋ ਜੇ ਇਹਦੇ ਵਿੱਚ ਜਿਹੜੇ ਸ਼ੁਭਮਨ ਗਿੱਲ ਨੇ 29 ਗੇਂਦਾਂ ਦੇ ਵਿੱਚ 35 ਦੌੜਾਂ ਇਹਨਾਂ ਨੇ ਬਣਾਈਆਂ। ਉਸ ਤੋਂ ਬਾਅਦ ਜਿਹੜੇ ਰਾਹੁਲ ਤਵਾਤੀਆ ਨੇ ਇਹਨਾਂ ਨੇ 18 ਗੇਂਦਾਂ ਦੇ ਵਿੱਚ 36 ਦੌੜਾਂ ਦਾ ਯੋਗਦਾਨ ਪਾਇਆ। ਫਿਲਹਾਲ ਖਬਰਾਂ ਦੇ ਵਿੱਚ ਇੰਨਾ ਹੀ, ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਸਾਡੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਸੁਣ ਸਕਦੇ ਹੋ ਦਿਨ ਦੇ ਸਮੇਂ ਵੀ ਇਹਨਾਂ ਖਬਰਾਂ ਨੂੰ। ਇਜਾਜ਼ਤ ਦਿਓ, ਰੱਬ ਰੱਖਾ।